ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰੀਏ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਖਾਨਦਾਨੀ ਤਰਜ਼ ਜ਼ਿੰਦਗੀ ਦਾ ਪ੍ਰੋਗਰਾਮ ਫੈਮਿਲੀ ਲਾਈਫ ਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਦੱਸਾਂਗੀ ਕਿ ਤੁਸੀਂ ਕਿਵੇਂ ਆਪਣੇ ਘਰੇਲੂ ਅਖਰਾਜਾਤ 'ਤੇ ਕਾਬੂ ਪਾ ਸਕਦੇ ਹੋ, ਕਿਉਂਕਿ ਅਜ਼ਾਫੀ ਅਖਰਾਜਾਤ 'ਤੇ ਕਾਬੂ ਪਾ ਕੇ ਹੀ ਅਸੀਂ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਸਾਥੀਓ, ਅਸੀਂ ਅਕਸਰ ਇਹ ਸੋਚਦੇ ਹਾਂ ਕਿ ਘੱਟ ਪੈਸਿਆਂ 'ਚ ਕਿਵੇਂ ਗੁਜ਼ਾਰਾ ਕੀਤਾ ਜਾਏ, ਕਿਉਂਕਿ ਕਾਰ ਦੇ ਅਖਰਾਜਾਤ ਤੇ ਇੰਨੇ ਜ਼ਿਆਦਾ ਨੇ ਕਿ ਇਹਨਾਂ ਤੇ ਕਾਬੂ ਪਾਉਣਾ ਮੁਸ਼ਕਲ ਹੈ। ਤੇ ਅੱਜਕੱਲ ਦੇ ਮਹਿੰਗਾਈ ਦੇ ਦੌਰ 'ਚ ਹਰ ਸ਼ਖਸ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਉਹ ਕਿਵੇਂ ਆਪਣੇ ਅਖਰਾਜਾਤ ਨੂੰ ਪੂਰਾ ਕਰੇ। ਸਾਥੀਓ, ਇਹ ਗੱਲ ਹਕੀਕਤ ਹੈ ਕਿ ਅਖਰਾਜਾਤ ਤੇ ਕਾਬੂ ਪਾਉਣਾ ਮੁਸ਼ਕਲ ਹੈ, ਪਰ ਨਾਮੁਮਕਿਨ ਨਹੀਂ। ਅਸੀਂ ਆਪਣੇ ਅਖਰਾਜਾਤ ਨੂੰ ਕੰਟਰੋਲ ਕਰਕੇ ਹੀ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਸਾਥੀਓ, ਇਹ ਯਾਦ ਰੱਖੋ ਕਿ ਐਸੇ ਹਜ਼ਾਰਾਂ ਖਾਨਦਾਨ ਨੇ ਜਿਹੜੇ ਕਿ ਐਸ਼ੋ ਇਸ਼ਰਤ ਦੀ ਜ਼ਿੰਦਗੀ ਨਹੀਂ ਗੁਜ਼ਾਰਦੇ, ਲੇਕਿਨ ਫਿਰ ਵੀ ਉਹ ਕਾਮਯਾਬ ਨੇ। ਹਿਕਮਤੇ ਅਮਲੀ ਇਹ ਨਹੀਂ ਕਿ ਥੋੜ੍ਹੇ ਪੈਸਿਆਂ ਨਾਲ ਬਹੁਤ ਸਾਰੀਆਂ ਚੀਜ਼ਾਂ ਖਰੀਦ ਲਈਆਂ ਜਾਣ, ਬਲਕਿ ਜ਼ਿਆਦਾ ਅਖਰਾਜਾਤ ਕੀਤੇ ਬਗੈਰ ਵੀ ਅਸੀਂ ਅੱਛੀ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਸਾਥੀਓ, ਅਸੀਂ ਵੇਖਦੇ ਹਾਂ ਕਿ ਇੱਕ ਕਾਰ ਦੇ ਅਮੂਮਨ ਦੋ ਕਿਸਮ ਦੇ ਅਖਰਾਜਾਤ ਹੁੰਦੇ ਨੇ, ਇੱਕ ਵਕਫੇ ਵਕਫੇ ਦੇ ਨਾਲ ਬਾਰ ਬਾਰ ਹੋਣ ਵਾਲੇ ਅਖਰਾਜਾਤ ਤੇ ਇੱਕ ਵਕਤੀ ਅਖਰਾਜਾਤ, ਮਸਲਨ ਖਾਣਾ ਪੀਣਾ, ਸਕੂਲ ਦੀ ਫੀਸ, ਮਕਾਨ ਦਾ ਕਿਰਾਇਆ ਵਗੈਰਾ। ਇਹ ਸਭ ਅਖਰਾਜਾਤ ਵਕਫੇ ਵਕਫੇ ਦੇ ਨਾਲ ਬਾਰ ਬਾਰ ਹੁੰਦੇ ਨੇ, ਜਬਕਿ ਸਕੂਲ ਦੀਆਂ ਕਿਤਾਬਾਂ ਕਾਪੀਆਂ ਦੇ ਅਖਰਾਜਾਤ, ਦਾਖਲੇ ਦੀ ਫੀਸ, ਖਾਨਦਾਨੀ ਤਕਰੀਬਾਤ, ਸਫ਼ਰ ਤੇ ਤਿੱਬੀ ਅਖਰਾਜਾਤ ਵਕਤੀ ਅਖਰਾਜਾਤ ਨੇ। ਇਹਨਾਂ 'ਚ ਕਦਰੇ ਸਾਂਸ ਲੈਣ ਦਾ ਮੌਕਾ ਮਿਲ ਜਾਂਦਾ ਹੈ। ਪਰ ਹਕੀਕਤ ਇਹ ਵੇ ਕਿ ਅੱਜ ਕੱਲ੍ਹ ਦੀ ਮਾਡਰਨ ਫੈਮਲੀ ਸਿਰਫ ਰੋਟੀ, ਕੱਪੜੇ ਤੇ ਮਕਾਨ ਦੇ ਬਜਟ ਵਾਲੀ ਫੈਮਲੀ ਨਹੀਂ ਰਹਿ ਗਈ। ਸਿਰ ਛੁਪਾਉਣ ਦੇ ਲਈ ਜਗ੍ਹਾ ਹੋਣਾ ਸਿਰਫ ਕਮਰੇ ਹੀ ਨਹੀਂ ਰਹੇ, ਬਲਕਿ ਇਹਨਾਂ ਕਮਰਿਆਂ 'ਚ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ, ਐਟਮਸ ਤੇ ਖਿਦਮਾਤ ਨੇ ਜਿਹੜੀਆਂ ਕਿ ਮਕਾਨ ਨੂੰ ਆਰਾਮਦੇਹ ਤੇ ਪੁਰਸਕੂਨ ਕਾਰ 'ਚ ਤਬਦੀਲ ਕਰ ਦਿੰਦੀਆਂ ਨੇ। ਪਰ ਸਾਥੀਓ, ਇਹ ਯਾਦ ਰੱਖੋ ਕਿ ਅਗਰ ਤੁਹਾਡੀ ਮਾਲੀ ਹਾਲਤ ਬਹੁਤ ਅੱਛੀ ਹੈ ਤੇ ਫਿਰ ਤੁਸੀਂ ਇਹਨਾਂ ਚੀਜ਼ਾਂ ਦਾ ਵਾਫਰ ਇਸਤੇਮਾਲ ਕਰੋ, ਪਰ ਅਗਰ ਤੁਹਾਡੀ ਇਕਤਸਾਦੀ ਹਾਲਤ ਠੀਕ ਨਹੀਂ ਤੇ ਫਿਰ ਆਪਣੇ ਅਖਰਾਜਾਤ ਤੇ ਜ਼ਰੂਰ ਕਾਬੂ ਪਾਉਣਾ ਸਿੱਖੋ। ਯਾਦ ਰੱਖੋ ਕਿ ਇਨਸਾਨ ਛੋਟੇ ਕਾਰ 'ਚ ਵੀ ਜ਼ਿੰਦਗੀ ਗੁਜ਼ਾਰ ਸਕਦਾ ਹੈ। ਛੋਟੇ ਕਾਰ ਦਾ ਇੱਕ ਫਾਇਦਾ ਤੇ ਇਹ ਹੁੰਦਾ ਹੈ ਕਿ ਸਭ ਬੱਚੇ ਆਪਣੇ ਆਪਣੇ ਕਮਰਿਆਂ 'ਚ ਗਾਇਬ ਨਹੀਂ ਹੋ ਜਾਂਦੇ ਤੇ ਵਾਲਿਦੈਨ ਤੋਂ ਅਲੱਗ ਥਲੱਗ ਨਹੀਂ ਰਹਿੰਦੇ, ਬਲਕਿ ਇਸ ਤਰ੍ਹਾਂ ਦੀ ਤਬਦੀਲੀ ਇੱਕ ਅੱਛਾ ਮਾਹੌਲ ਫਰਾਹਮ ਕਰਦੀ ਏ। ਕਾਰ ਦੇ ਸਾਰੇ ਅਫਰਾਦ ਇੱਕ ਦੂਸਰੇ ਦੇ ਨਾਲ ਰਹਿੰਦੇ ਨੇ ਤੇ ਉਹਨਾਂ ਦੀ ਜ਼ਿਹਨੀ ਹਮ ਆਹੰਗੀ ਵੀ ਵੱਧਦੀ ਏ। ਇਸ ਤਰ੍ਹਾਂ ਬੱਚੇ ਵੱਡੇ ਹੋ ਕੇ ਵੀ ਬਾਹਮੀ ਤਰਬੀਅਤ 'ਚ ਕਾਇਮ ਰਹਿੰਦੇ ਨੇ। ਸਾਥੀਓ, ਕਦੇ ਕਦਾਰ ਅਸੀਂ ਇਹ ਸੋਚਦੇ ਹਾਂ ਕਿ ਸਾਨੂੰ ਦੁਨੀਆਂ ਦੀ ਹਰ ਚੀਜ਼ ਦੀ ਜ਼ਰੂਰਤ ਏ, ਲੇਕਿਨ ਹਕੀਕਤ 'ਚ ਇਸ ਤਰ੍ਹਾਂ ਹੁੰਦਾ ਨਹੀਂ। ਨਾ ਤੇ ਸਾਡੇ ਬੱਚਿਆਂ ਨੂੰ ਹਰ ਨਵੇਂ ਖਿਲੌਣੇ ਦੀ ਜ਼ਰੂਰਤ ਹੁੰਦੀ ਏ ਤੇ ਨਾ ਹੀ ਹਰ ਉਸ ਚੀਜ਼ ਦੀ ਜਿਹੜੀ ਕਿ ਉਹ ਵੇਖਦੇ ਨੇ। ਸਾਨੂੰ ਖੁਦ ਵੀ ਨਾ ਤੇ ਆਏ ਦਿਨ ਅੱਛੇ ਤੋਂ ਅੱਛੇ ਲਿਬਾਸ ਦੀ ਜ਼ਰੂਰਤ ਹੁੰਦੀ ਏ ਤੇ ਨਾ ਹੀ ਵੱਡੇ ਕਾਰ 'ਚ ਰਹਿਣ ਦੀ ਤੇ ਨਾ ਹੀ ਸਮੁੰਦਰ ਪਾਰ ਛੁੱਟੀਆਂ ਗੁਜ਼ਾਰਨ ਦੀ। ਸਾਥੀਓ, ਯਾਦ ਰੱਖੋ ਕਿ ਅੜੋਸ ਪੜੋਸ ਦਾ ਮੁਕਾਬਲਾ ਕਰਨਾ ਮਾਲੀ ਤੌਰ ਤੇ ਤਬਾਹਕੂ ਨੇ। ਇਸ ਨੁਕਸਾਨ ਦੇ ਜ਼ਿਹਨੀ ਰਵੱਈਏ ਦਾ ਬਿਹਤਰੀਨ ਇਲਾਜ ਹਕੀਕਤ ਪਸੰਦਾਨਾ ਜ਼ਿੰਦਗੀ ਗੁਜ਼ਾਰਨਾ ਏ। ਅਗਰ ਤੁਸੀਂ ਇਹ ਸੋਚੋਗੇ ਕਿ ਸਾਡੇ ਪੜੋਸੀ ਦੇ ਕਾਰ 'ਚ ਫਲਾਂ ਚੀਜ਼ ਮੌਜੂਦ ਏ, ਸੋ ਅਸੀਂ ਵੀ ਉਹ ਚੀਜ਼ ਲੈਣੀ ਏ, ਤੇ ਇਸ ਤਰ੍ਹਾਂ ਦੀ ਫਜ਼ੂਲ ਖਰਚੀ ਨਾਲ ਤੁਹਾਡਾ ਬਜਟ ਯਕੀਨਨ ਆਊਟ ਹੋ ਜਾਏਗਾ। ਸੋ ਸਾਥੀਓ, ਦੂਸਰਿਆਂ ਦੀਆਂ ਚੀਜ਼ਾਂ ਵੇਖ ਕੇ ਇਹ ਮਤ ਸੋਚੋ ਕਿ ਸਾਡੇ ਕੋਲ ਉਹ ਚੀਜ਼ ਕਿਉਂ ਨਹੀਂ। ਜਿਸ ਚੀਜ਼ ਦੀ ਤੁਹਾਨੂੰ ਜ਼ਰੂਰਤ ਏ ਉਹੀ ਖਰੀਦੋ ਤੇ ਉਹਨੂੰ ਇਸਤੇਮਾਲ ਕਰੋ, ਤਾਂ ਕਿ ਤੁਹਾਡਾ ਬਜਟ ਵੀ ਖਰਾਬ ਨਾ ਹੋਏ ਤੇ ਤੁਸੀਂ ਇੱਕ ਅੱਛੀ ਜ਼ਿੰਦਗੀ ਵੀ ਗੁਜ਼ਾਰ ਸਕੋ। ਸਾਥੀਓ, ਅਸੀਂ ਵੇਖਦੇ ਹਾਂ ਕਿ ਕੁਝ ਲੋਕਾਂ ਨੂੰ ਬਾਰ ਬਾਰ ਮਾਰਕੀਟ ਜਾਣ ਦਾ ਬਹੁਤ ਸ਼ੌਕ ਹੁੰਦਾ ਹੈ ਤੇ ਖਾਸ ਤੌਰ ਤੇ ਖਵਾਤੀਨ ਤੇ ਸ਼ੋਪਿੰਗ ਦੀਆਂ ਸ਼ਦਾਈ ਹੁੰਦੀਆਂ ਨੇ। ਹਰ ਰੋਜ਼ ਉਹ ਮਾਰਕੀਟ ਜਾਣਾ ਪਸੰਦ ਕਰਦੀਆਂ ਨੇ। ਪਰ ਸਾਥੀਓ, ਯਾਦ ਰੱਖੋ ਕਿ ਤੁਸੀਂ ਜਿੰਨੀ ਵਾਰੀ ਵੀ ਮਾਰਕੀਟ ਜਾਓਗੇ, ਓਨੀ ਵਾਰੀ ਹੀ ਤੁਸੀਂ ਬਹਿਕ ਜਾਓਗੇ ਤੇ ਆਪਣੇ ਬਜਟ ਤੋਂ ਜ਼ਿਆਦਾ ਖਰਚ ਕਰ ਲਵੋਗੇ। ਸੋ ਕੋਸ਼ਿਸ਼ ਕਰੋ ਕਿ ਜਦੋਂ ਮਾਰਕੀਟ ਜਾਣਾ ਹਕੀਕਤ 'ਚ ਜ਼ਰੂਰੀ ਹੋਏ ਉਸ ਵੇਲੇ ਹੀ ਜਾਓ ਤੇ ਹਰ ਉਹ ਚੀਜ਼ ਇੱਕ ਦਫ਼ਾ ਹੀ ਲੈ ਲਵੋ ਜਿੰਦੀ ਕਿ ਤੁਹਾਨੂੰ ਜ਼ਰੂਰਤ ਏ, ਕਿਉਂਕਿ ਬਾਰ ਬਾਰ ਮਾਰਕੀਟ ਜਾਣ ਨਾਲ ਤੁਸੀਂ ਆਪਣੇ ਬਜਟ 'ਤੇ ਕਾਬੂ ਨਹੀਂ ਪਾ ਸਕੋਗੇ। ਕਿਫਾਇਤ ਸ਼ਾਰੀ ਦੇ ਨਾਲ ਹੀ ਤੁਸੀਂ ਆਪਣੇ ਪੈਸੇ ਬਚਾ ਸਕਦੇ ਹੋ। ਤੇ ਸਾਥੀਓ, ਇਹ ਗੱਲ ਹਕੀਕਤ ਏ ਕਿ ਜਿਹੜਾ ਸ਼ਖਸ ਥੋੜ੍ਹੇ 'ਚ ਖੁਸ਼ ਨਹੀਂ ਰਹਿੰਦਾ ਉਹ ਜ਼ਿਆਦਾ 'ਚ ਵੀ ਖੁਸ਼ ਨਹੀਂ ਰਹਿ ਸਕਦਾ। ਤੇ ਖੁਦਾਵੰਦ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਦੱਸਦੀ ਏ ਕਿ ਇਸ ਦੁਨੀਆਂ 'ਚ ਅਸੀਂ ਥੋੜ੍ਹੀ ਦੇਰ ਦੇ ਲਈ ਹੀ ਹਾਂ ਤੇ ਇਸ ਦੁਨੀਆਂ 'ਚ ਸਿਰਫ ਇੱਕ ਦਫ਼ਾ ਹੀ ਅਸੀਂ ਆਉਂਦੇ ਹਾਂ। ਜਦੋਂ ਅਸੀਂ ਇਸ ਦੁਨੀਆਂ 'ਚ ਹੈਵਾਂ ਤੇ ਜ਼ਿੰਦਗੀ ਦਾ ਭਰਪੂਰ ਫਾਇਦਾ ਉਠਾਈਏ। ਜਿਸ ਕੰਮ ਦੇ ਲਈ ਸਾਡੀ ਬੁਲਾਹਟ ਏ, ਉਹਦੇ ਲਈ ਨਾ ਤੇ ਦੌਲਤ ਤੇ ਨਾ ਹੀ ਦੁਨਿਆਵੀ ਅਸਰੋ ਰਸੂਖ ਤੇ ਨਾ ਆਲਾ ਮਰਤਬਾ ਤੇ ਨਾ ਹੀ ਆਲਾ ਸਲਾਹੀਅਤ ਦੀ ਜ਼ਰੂਰਤ ਏ, ਬਲਕਿ ਇਹਦੇ ਲਈ ਖੁਦ ਇਨਕਾਰ ਰੂਹ ਤੇ ਸਾਬਤ ਕਦਮੀ ਦੀ ਜ਼ਰੂਰਤ ਏ, ਤਾਂ ਕਿ ਅਸੀਂ ਆਪਣਾ ਅਸਰੋ ਰਸੂਖ ਅੱਛਾ ਬਣਾ ਸਕੀਏ। ਸਾਥੀਓ, ਖੁਦਾਵੰਦ ਦੀ ਖਾਦਮਾ ਸਾਨੂੰ ਇਹ ਦੱਸਦੀ ਏ ਕਿ ਸਾਨੂੰ ਦੌਲਤ ਤੇ ਦੁਨਿਆਵੀ ਚੀਜ਼ਾਂ ਦੀ ਜ਼ਰੂਰਤ ਨਹੀਂ, ਬਲਕਿ ਸਾਨੂੰ ਸਾਬਤ ਕਦਮੀ ਦੀ ਜ਼ਰੂਰਤ ਏ। ਖੁਦਾਵੰਦ ਨੇ ਜੋ ਕੁਝ ਸਾਨੂੰ ਦਿੱਤਾ ਏ ਉਹਦੇ 'ਚ ਅਸੀਂ ਖੁਸ਼ ਰਹੀਏ, ਕਿਸੇ ਤੋਂ ਹਸਦ ਨਾ ਕਰੀਏ ਤੇ ਕਿਫਾਇਤ ਇਸ਼ਾਰੀ ਨਾਲ ਜ਼ਿੰਦਗੀ ਗੁਜ਼ਾਰਨਾ ਸਿੱਖੀਏ, ਤਾਂ ਕਿ ਅਸੀਂ ਆਪਣੇ ਅਜ਼ਾਫੀ ਅਖਰਾਜਾਤ ਤੇ ਕਾਬੂ ਪਾ ਕੇ ایک خوشحال زندگی گزار سکیے۔ سو ساتھیو، میں امید کرنی ہاں کہ تھانوں اج دیاں گلاں پسند آئیاں ہون گیاں تے یقیناً تسی اس گل نوں سیکھیا ہوئے گا کہ کیویں کفایت شاری دے نال تسی ایک اچھی تے خوشحال زندگی گزار سکتے ہو۔ آؤ ساتھیو، ہن خداوند دی تعریف دے لئی ایک اور خوبصورت گیت سننے ہاں۔ ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں، 00923101767962۔ ایڈوینٹسٹ ورلڈ ریڈیو ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾ ਦੇ ਕਲਾਮ ਨੂੰ ਸੁਣੀਏ, ਆਓ ਅਸੀਂ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣਨੇ ਆ। ਅੱਜ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ ਨੌਵੀਂ ਕਿਤਾਬ ਜਿਹੜੀ ਕਿ ਪਾਲੂਸ ਰਸੂਲ ਦਾ ਖਤ ਗਲਤੀਓਂ ਦੇ ਨਾਮ ਉਹਦੇ 'ਤੇ ਗੁਰ ਹੋਸ ਕਰਾਂਗੇ ਅਤੇ ਇਸ ਗੱਲ ਨੂੰ ਜਾਣਾਂਗੇ ਕਿ ਪਾਲੂਸ ਰਸੂਲ ਨੇ ਗਲਤੀਆ ਦੀ ਕਲੀਸਿਆ ਨੂੰ ਇਹ ਖਤ ਕਿਉਂ ਲਿਖਿਆ। ਸਾਥੀਓ, ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਜਿਹੜਾ ਗਲਤੀਓਂ ਦਾ ਖਤ ਏ, ਇਹਨੂੰ ਲਿਖਣ ਵਾਲੇ ਪਾਲੂਸ ਰਸੂਲ ਨੇ। ਇਹਦੇ ਵਿੱਚ 6 ਬਾਬ ਤੇ 149 ਆਯਾਤ ਪਾਇਆ ਜਾਂਦੇ ਨੇ। ਸਾਥੀਓ, ਪਾਲੂਸ ਰਸੂਲ ਨੇ ਇਹ ਖਤ ਕਿਸੇ ਇੱਕ ਸ਼ਹਿਰ ਜਾਂ ਇੱਕ ਕਲੀਸਿਆ ਨੂੰ ਨਹੀਂ, ਬਲਕਿ ਬਹੁਤ ਸਾਰੀ ਕਲੀਸਿਆਵਾਂ ਨੂੰ ਲਿਖਿਆ ਗਿਆ। ਪਰ ਅਸੀਂ ਵਿਖਣਿਆ ਕਿ ਇਹ ਖਤ ਗਲਤੀਆ ਦੀ ਕਲੀਸਿਆ ਦੇ ਨਾਮ ਤੋਂ ਹੀ ਜਾਣਿਆ ਜਾਂਦਾ ਹੈ ਕਿ ਗਲਤੀਓਂ ਦਾ ਖਤ। ਸਾਥੀਓ, ਗਲਤੀਆ ਏਸ਼ੀਆ ਕੂਚਕ ਮੌਜੂਦਾ ਤੁਰਕੀ ਦਾ ਉਹ ਇਲਾਕਾ ਹੈ ਜਿੱਥੇ 275 ਕਬਲੇ ਮਸੀਹ ਵਿੱਚ ਗਾਲ ਨਸਲ ਦੇ ਲੋਕ ਗਾਲੀਆ ਯਾਨੀ ਫਰਾਂਸ ਤੋਂ ਆ ਕੇ ਆਬਾਦ ਹੋਏ ਸਨ ਤੇ ਕਿਹਾ ਜਾਂਦਾ ਹੈ ਕਿ ਇੱਥੇ ਜ਼ਿਆਦਾਤਰ ਲੋਕ ਬੁੱਤ ਪ੍ਰਸਤ ਪਾਏ ਜਾਂਦੇ ਸਨ। ਪਰ ਸਾਥੀਓ, ਅਸੀਂ ਵਿਖਣੇ ਕਿ ਬੁੱਤ ਪ੍ਰਸਤ ਲੋਕਾਂ ਵਿੱਚ ਮਸੀਹ ਯਸੂ ਦਾ ਨੂਰ ਚਮਕਿਆ। ਯਸੂ ਮਸੀਹ ਦੀ ਮੁਨਾਦੀ ਇਹਨਾਂ ਲੋਕਾਂ ਵਿੱਚ ਕੀਤੀ ਗਈ ਜਿਹਦੀ ਵਜ੍ਹਾ ਤੋਂ ਲੋਕਾਂ ਨੇ ਮਸੀਹ ਯਸੂ ਨੂੰ ਕਬੂਲ ਕੀਤਾ। ਸਾਥੀਓ, ਪਾਲੂਸ ਰਸੂਲ ਦਾ ਖਤ ਗਲਤੀਓਂ ਦੇ ਨਾਮ ਬੇਦਾਰੀ ਦਾ ਖਤ ਸਮਝਿਆ ਜਾਂਦਾ ਹੈ ਤੇ ਇਹ ਗੱਲ ਬਿਲਕੁਲ ਸੱਚ ਏ ਕਿ ਸਿਵਾਏ ਰੋਮੀਓ ਦੇ ਖਤ ਦੇ ਇਲਾਵਾ ਕੋਈ ਵੀ ਦੂਜੀ ਕਿਤਾਬ ਰੂਹਾਨੀ ਬੇਦਾਰੀ ਤੇ ਤਬਦੀਲੀ ਦੇ ਮੁਤਲਿਕ ਜ਼ਿਆਦਾ ਜ਼ੋਰ ਨਹੀਂ ਦਿੰਦੀ। ਸੋ ਪਾਲੂਸ ਰਸੂਲ ਦਾ ਖਤ ਰੋਮੀਓ ਦੇ ਨਾਮ, ਗਲਤੀਓਂ ਦੇ ਨਾਮ, ਅਸੀਂ ਵਿਖਨੇ ਕਿ ਰੂਹਾਨੀ ਬੇਦਾਰੀ ਤੇ ਤਬਦੀਲੀ ਦੇ ਮੁਤਲਿਕ ਜ਼ਿਆਦਾ ਜ਼ੋਰ ਦਿੰਦਾ ਹੈ। ਸਾਥੀਓ, ਮਾਰਟਿਨ ਲੂਥਰ ਦੀ ਜ਼ਿੰਦਗੀ ਵੀ ਗਲਤੀਓਂ ਦੇ ਨਾਮ ਇਸ ਖਤ ਤੋਂ ਹੀ ਹੋਈ। ਸੋ ਸਾਥੀਓ, ਮਾਰਟਿਨ ਲੂਥਰ ਨੇ ਵੀ ਪਹਿਲੀ ਦਫ਼ਾ ਈਮਾਨ ਤੋਂ ਰਾਸਤਾਬਾਜ਼ੀ ਦੇ ਮੁਤਲਿਕ ਗਲਤੀਓਂ ਦੇ ਖਤ ਤੋਂ ਹੀ ਜਾਣਿਆ ਸੀ। ਸੋ ਗਲਤੀਓਂ ਦੇ ਖਤ ਨੇ ਨਾ ਸਿਰਫ ਮਾਰਟਿਨ ਲੂਥਰ ਦੀ ਜ਼ਿੰਦਗੀ ਨੂੰ ਬਲਕਿ ਆਉਣ ਵਾਲੀ ਦੁਨੀਆਂ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ। ਸੋ ਸਾਥੀਓ, ਅਗਰ ਅਸੀਂ ਵੀ ਰੂਹਾਨੀ ਬੇਦਾਰੀ ਚਾਹੁੰਦੇ ਹਾਂ, ਸ਼ਖਸੀ, ਖਾਨਦਾਨੀ, ਕਲੀਸਿਆਈ ਬੇਦਾਰੀ ਦੇ ਲਈ ਅਸੀਂ ਇਸ ਖਤ ਦਾ ਜ਼ਰੂਰ ਮੁਤਾਲਾ ਕਰੀਏ। ਇਹ ਖਤ ਸਾਡੀ ਜ਼ਿੰਦਗੀ ਵਿੱਚ ਬਦਲਾਅ ਲਿਆਏਗਾ, ਤਬਦੀਲ ਸਾਨੂੰ ਕਰੇਗਾ। ਸਾਥੀਓ, ਇਸ ਖਤ ਦੇ ਜ਼ਰੀਏ ਨਾਲ ਸਾਨੂੰ ਇਸ ਸਵਾਲ ਦਾ ਵੀ ਜਵਾਬ ਮਿਲਦਾ ਹੈ ਕਿ ਇੱਕ ਗੁਨਾਹਗਾਰ ਇਨਸਾਨ ਕਿਵੇਂ ਖੁਦਾ ਦੇ ਹਜ਼ੂਰ ਰਾਸਤਬਾਜ਼ ਠਹਿਰ ਸਕਦਾ ਹੈ। ਸਾਥੀਓ, ਪਾਲੂਸ ਰਸੂਲ ਨੇ ਗਲਤੀਓਂ ਦੇ ਖਤ ਵਿੱਚ ਅਹਿਮ ਮੌਜ਼ੂ ਬਿਆਨ ਕੀਤੇ, ਅਹਿਮ ਗੱਲਾਂ ਨੂੰ ਬਿਆਨ ਕੀਤਾ ਤਾਂ ਕਿ ਲੋਕ ਮਸੀਹ ਦੀ ਰੋਸ਼ਨੀ ਵਿੱਚ ਚੱਲਦੇ ਹੋਇਆਂ ਠੋਕਰ ਨਾ ਖਾਣ। ਸੋ ਖੁਦਾ ਦੀ ਦਿੱਤੀ ਹੋਈ ਹਿਕਮਤ ਦਨਾਈ ਦੇ ਨਾਲ, ਰਹਿਨਮਾਈ ਦੇ ਨਾਲ ਉਹਨੇ ਗਲਤੀਆ ਦੀ ਕਲੀਸਿਆ ਦੀ ਤਰਬੀਅਤ ਕੀਤੀ। ਸਾਥੀਓ, ਸਟੀਫਨਸ ਦੀ ਸ਼ਹਾਦਤ ਦੇ ਬਾਅਦ ਅਸੀਂ ਵਿਖਨੇ ਕਿ ਯਰੂਸ਼ਲਮ ਤੋਂ ਲੋਕ ਮੁਖਤਲਿਫ ਜਗ੍ਹਾ ਤੇ ਚਲੇ ਗਏ ਤੇ ਕੁਝ ਇਮਾਨਦਾਰ ਲੋਕ ਜਦੋਂ ਗਲਤੀਆ ਵਿੱਚ ਆਏ ਤੇ ਅਸੀਂ ਵਿਖਨੇ ਕਿ ਉਹਨਾਂ ਨੇ ਉੱਥੇ ਮਸੀਹ ਯਸੂ ਦਾ ਪ੍ਰਚਾਰ ਕੀਤਾ ਤੇ ਕਲੀਸਿਆ ਵਜੂਦ ਵਿੱਚ ਆਈ। ਸਾਥੀਓ, ਗਲਤੀਓਂ ਦਾ ਖਤ ਪਾਲੂਸ ਰਸੂਲ ਦਾ ਸਭ ਤੋਂ ਪਹਿਲਾ ਖਤ ਸਮਝਿਆ ਜਾਂਦਾ ਹੈ ਜਿਹੜਾ ਕਿ ਗਾਲਬਨ 49 ਈਸਵੀ ਵਿੱਚ ਯਰੂਸ਼ਲਮ ਚੋਂ ਲਿਖਿਆ ਗਿਆ। ਸਾਥੀਓ, ਪਾਲੂਸ ਰਸੂਲ ਨੇ ਜਦੋਂ ਇਸ ਗੱਲ ਨੂੰ ਵੇਖਿਆ ਕਿ ਕੁਝ ਯਹੂਦੀ ਉਸਤਾਦ ਗਲਤੀਆ ਵਿੱਚ ਆਉਣ ਵਾਲੇ ਉਹਨਾਂ ਲੋਕਾਂ ਨੂੰ ਆਸਾਨੀ ਨਾਲ ਕਬੂਲ ਨਹੀਂ ਕਰਾਉਂਦੇ ਨੇ ਜਿਹੜੇ ਕਿ ਕਲੀਸਿਆ ਵਿੱਚ ਸ਼ਾਮਿਲ ਹੁੰਦੇ ਨੇ, ਉਸ ਵੇਲੇ ਪਾਲੂਸ ਰਸੂਲ ਨੇ ਉਹਨਾਂ ਗਲਤ ਫਹਿਮੀਆਂ ਨੂੰ ਤੇ ਉਹਨਾਂ ਗਲਤ ਖਿਆਲਾਤ ਨੂੰ ਦੂਰ ਕੀਤਾ ਜਿਹੜੇ ਕਿ ਈਮਾਨ ਵਿੱਚ ਰੁਕਾਵਟ ਦਾ ਬਾਇਸ ਬਣਦੇ ਸਨ। ਸਾਥੀਓ, ਗਲਤੀਆ ਦੀ ਕਲੀਸਿਆ ਜਦੋਂ ਕਾਇਮ ਹੋਈ, ਅਸੀਂ ਵਿਖਨੇ ਕਿ ਉਸ ਵੇਲੇ ਉਸ ਕਲੀਸਿਆ ਵਿੱਚ ਯਹੂਦੀ ਲੋਕ ਜ਼ਿਆਦਾਤਰ ਸ਼ਾਮਿਲ ਸਨ, ਪਰ ਅਸੀਂ ਵਿਖਨੇ ਕਿ ਜਦੋਂ ਗੈਰ ਕੌਮ ਦੇ ਲੋਕ ਗਲਤੀਆ ਕਲੀਸਿਆ ਵਿੱਚ ਸ਼ਾਮਿਲ ਹੋਣ ਲੱਗੇ, ਉਸ ਵੇਲੇ ਕੁਝ ਯਹੂਦੀ ਉਸਤਾਦਾਂ ਨੇ ਲੋਕਾਂ ਨੇ ਇਹ ਗੱਲ ਕਹੀ ਕਿ ਅਗਰ ਗੈਰ ਕੌਮ ਦੇ ਲੋਕ ਗਲਤੀਆ ਦੀ ਕਲੀਸਿਆ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ ਤੇ ਫਿਰ ਉਹ ਸਭ ਤੋਂ ਪਹਿਲਾਂ ਖਤਨਾ ਕਰਵਾਉਣ ਤੇ ਮੁਸਵੀ ਸ਼ਰੀਅਤ ਨੂੰ ਪਾਬੰਦੀ ਨਾਲ ਮੰਨਣ। ਸਾਥੀਓ, ਇੱਕ ਯਹੂਦੀ ਗਰੋਹ ਦੇ ਮੁਤਾਬਿਕ ਇਹ ਖਿਆਲ ਕੀਤਾ ਜਾਂਦਾ ਸੀ, ਇਹ ਤਸੱਵਰ ਕੀਤਾ ਜਾਂਦਾ ਸੀ ਕਿ ਗੈਰ ਕੌਮਾਂ ਦੇ ਲਈ ਨਿਜਾਤ ਸਿਰਫ ਯਿਸੂ ਮਸੀਹ ਨੂੰ ਕਬੂਲ ਕਰਨਾ ਹੀ ਨਹੀਂ ਹੈ, ਬਲਕਿ ਗੈਰ ਕੌਮਾਂ ਨੂੰ ਖਤਨਾ ਤੇ ਮੂਸਵੀ ਸ਼ਰੀਅਤ ਦੀ ਪਾਬੰਦੀ ਕਰਨਾ ਵੀ ਲਾਜ਼ਮੀ ਹੈ। ਸੋ ਸਾਥੀਓ, ਇਹ ਉਹ ਇੱਕ ਖਾਸ ਵੱਡਾ ਮਸਲਾ ਸੀ ਜਿਹੜਾ ਕਿ ਗਲਤੀਆ ਦੀ ਕਲੀਸਿਆ ਵਿੱਚ ਪਾਇਆ ਜਾਂਦਾ ਸੀ, ਜਿਹਦਾ ਸਾਹਮਣਾ ਕਲੀਸਿਆ ਦੇ ਲੋਕਾਂ ਨੂੰ ਕਰਨਾ ਪੈਂਦਾ ਸੀ। ਸੋ ਪਾਲੂਸ ਰਸੂਲ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਕਿ ਗੈਰ ਕੌਮ ਦੇ ਲੋਕਾਂ ਨੂੰ ਆਸਾਨੀ ਨਾਲ ਕਲੀਸਿਆ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਿਆ, ਕਬੂਲ ਨਹੀਂ ਕੀਤਾ ਜਾਂਦਿਆ, ਬਲਕਿ ਨਿਜਾਤ ਦੇ ਲਈ ਇਹ ਕਾਨੂੰਨ ਕਾਇਮ ਕੀਤਾ ਜਾਂਦਿਆ ਕਿ ਖਤਨਾ ਵੀ ਕਰਵਾਇਆ ਜਾਏ, ਮੁਸਵੀ ਸ਼ਰੀਅਤ ਤੇ ਪਾਬੰਦੀ ਨਾਲ ਅਮਲ ਵੀ ਕੀਤਾ ਜਾਏ, ਸਿਰਫ ਇਸ ਮਸੀਹ ਨੂੰ ਕਬੂਲ ਕਰਨਾ ਹੀ ਕਾਫੀ ਨਹੀਂ ਹੈ। ਅਸੀਂ ਕਹਿੰਦੇ ਕਿ ਉਸ ਵੇਲੇ ਪਾਲੂਸ ਰਸੂਲ ਨੇ ਖੁਦਾ ਦੀ ਮਦਦ ਰਹਿਨਮਾਈ ਦੇ ਨਾਲ ਤੇ ਪੂਰੇ ਇਖਤਿਆਰ ਦੇ ਨਾਲ ਉਹਨਾਂ ਨੂੰ ਇਹ ਗੱਲ ਕਹੀ ਕਿ ਰਾਸਤਬਾਜ਼ ਈਮਾਨ ਨਾਲ ਜ਼ਿੰਦਾ ਰਹੇਗਾ। ਸੋ ਸਾਥੀਓ, ਇਹ ਗੱਲ ਸੱਚ ਏ ਕਿ ਈਮਾਨ ਨਾਲ ਹੀ ਅਸੀਂ ਖੁਦਾ ਦੇ ਹਜ਼ੂਰ ਰਾਸਤਬਾਜ਼ ਠਹਿਰਨੇ ਆ। ਰਾਸਤਬਾਜ਼ ਇਮਾਨ ਨਾਲ ਹੀ ਜ਼ਿੰਦਾ ਰਹਿੰਦਾ ਹੈ, ਇਮਾਨ ਨਾਲ ਹੀ ਅਸੀਂ ਖੁਦਾ ਨੂੰ ਪਸੰਦ ਆਉਂਦੇ ਹਾਂ। ਇਮਾਨ ਹੀ ਸਾਨੂੰ ਰੂਹਾਨੀ ਜ਼ਿੰਦਗੀ ਵਿੱਚ ਜ਼ਿੰਦਾ ਰੱਖਦਾ ਹੈ, ਮਜ਼ਬੂਤ ਕਰਦਾ ਹੈ। ਤੇ ਸਾਥੀਓ, ਇਮਾਨ ਦਾ ਤਾਲੁਕ ਯਿਸੂ ਮਸੀਹ ਦੇ ਨਾਲ ਹੈ। ਯਿਸੂ ਮਸੀਹ ਹੀ ਇਮਾਨ ਹੈ। ਯਿਸੂ ਮਸੀਹ ਜਿਹੜਾ ਕਿ ਦੁਨੀਆਂ ਦਾ ਖਾਲਿਕ ਤੇ ਮਾਲਿਕ, ਖੁਦਾ ਦਾ ਬੇਟਾ, ਦੁਨੀਆਂ ਦਾ ਨਿਜਾਤ ਦੇਹਿੰਦਾ ਹੈ। ਨਾ ਆਸਮਾਨ ਤੇ ਨਾ ਜ਼ਮੀਨ ਤੇ ਕਿਸੇ ਹੋਰ ਨੂੰ ਇਹ ਨਾਮ ਨਹੀਂ ਬਖਸ਼ਿਆ ਗਿਆ ਅੱਜ ਦੇ ਵਸੀਲੇ ਤੋਂ ਅਸੀਂ ਨਿਜਾਤ ਪਾ ਸਕੀਏ। ਸੋ ਸਿਰਫ ਤੇ ਸਿਰਫ ਯਿਸੂ ਮਸੀਹ ਹੀ ਸਾਨੂੰ ਗੁਨਾਹਾਂ ਤੋਂ ਨਿਜਾਤ ਦੇ ਸਕਦਾ ਹੈ। ਨਿਜਾਤ ਪਾਉਣ ਦੇ ਲਈ ਸਿਰਫ ਯਿਸੂ ਮਸੀਹ ਨੂੰ ਕਬੂਲ ਕਰਨਾ ਲਾਜ਼ਮੀ ਹੈ, ਜਦਕਿ ਦੂਜਿਆਂ ਚੀਜ਼ਾਂ ਦਾ ਤਾਲੁਕ ਨਿਜਾਤ ਦੇ ਨਾਲ ਨਹੀਂ ਹੈ। ਸਾਥੀਓ, ਜਦੋਂ ਅਸੀਂ ਪਾਲੂਸ ਰਸੂਲ ਦਾ ਖਤ ਗਲਤੀਆਂ ਦੇ ਨਾਮ, ਗਲਤੀਆਂ ਦੀ ਕਲੀਸਾ ਦੇ ਨਾਮ ਪੜ੍ਹਦੇ ਹਾਂ, ਉਸ ਵੇਲੇ ਸਾਨੂੰ ਇਹ ਗੱਲ ਜਾਣਨ ਨੂੰ ਮਿਲਦੀ ਹੈ ਕਿ ਪਾਲੂਸ ਰਸੂਲ ਨੇ ਸਭ ਤੋਂ ਪਹਿਲਾਂ ਇਸ ਗੱਲ ਨੂੰ ਪੇਸ਼ ਕੀਤਾ ਕਿ ਮੈਂ ਗੈਰ ਅਕਵਾਮ ਦਾ ਰਸੂਲ ਹਾਂ, ਮੈਨੂੰ ਖੁਦਾ ਦੇ ਵੱਲੋਂ ਬੁਲਾਹਟ ਮਿਲੀ ਹੈ। ਔਰ ਫਿਰ ਸਾਥੀਓ, ਪਾਲੂਸ ਰਸੂਲ ਆਪਣੇ ਇਖਤਿਆਰ ਨੂੰ ਵੀ ਜ਼ਾਹਿਰ ਕਰਦਾ ਜਿਹੜਾ ਕਿ ਖੁਦਾ ਦੇ ਵੱਲੋਂ ਉਹਨੂੰ ਮਿਲਿਆ ਹੈ, ਕਿ ਉਹ ਇਸ ਮਸੀਹ ਦਾ ਕਲਾਮ ਉਹਦੇ ਨਾਮ ਦੀ ਮੁਨਾਦੀ ਦੁਨੀਆਂ ਵਿੱਚ ਕਰੇ। ਫਿਰ ਅਸੀਂ ਵੇਖਦੇ ਕਿ ਪਾਲੂਸ ਰਸੂਲ ਇਸ ਗੱਲ ਤੇ ਜ਼ਿਆਦਾ ਜ਼ੋਰ ਦਿੰਦਾ ਹੈ, ਜਿਹੜਾ ਗਲਤੀਆਂ ਦਾ ਖਾਤ ਤੇ ਉਹਦਾ ਮਰਕਜ਼ੀ ਪੈਗਾਮ ਆਵੇ ਕਿ ਸਿਰਫ ਇਮਾਨ ਤੋਂ ਹੀ ਰਾਸਤਬਾਜ਼ੀ ਮਿਲਦੀ ਹੈ, ਰਾਸਤਬਾਜ਼ ਇਮਾਨ ਨਾਲ ਹੀ ਜ਼ਿੰਦਾ ਰਹੇਗਾ, ਸਾਡੀ ਰਾਸਤਬਾਜ਼ੀ ਦੀ ਬੁਨਿਆਦ ਇਮਾਨ ਤੇ ਵੀ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਸਿਲੈਕਟਡ ਮੈਸੇਜਿਸ ਬੁੱਕ 1 ਪੇਜ ਨੰਬਰ 367 ਵਿੱਚ ਇਸ ਗੱਲ ਨੂੰ ਲਿਖਦੀ ਹੈ, ਖੁਦਾ ਦੀ ਖਾਦਮਾ ਇਮਾਨ ਤੇ ਰਾਸਤਬਾਜ਼ੀ ਦੇ ਤਾਲੁਕ ਨਾਲ ਇਹ ਗੱਲ ਕਹਿੰਦੀ ਹੈ ਕਿ ਸ਼ਰੀਅਤ ਰਾਸਤਬਾਜ਼ੀ ਦਾ ਤਕਾਜ਼ਾ ਕਰਦੀ ਹੈ, ਲਿਹਾਜ਼ਾ ਇੱਕ ਗੁਨਾਹਗਾਰ ਸ਼ਰੀਅਤ ਦਾ ਪਾਬੰਦ ਹੈ, ਪਰ ਉਹ ਇਹਦੀ ਅਦਾਇਗੀ ਨਹੀਂ ਕਰ ਸਕਦਾ। ਸਿਰਫ ਇਮਾਨ ਹੀ ਉਹ ਰਸਤਾ ਹੈ ਜਿਹਦੇ ਵਸਿਲੇ ਨਾਲ ਰਾਸਤਬਾਜ਼ੀ ਹਾਸਲ ਹੋ ਸਕਦੀ ਹੈ। ਇਮਾਨ ਦੀ ਰਾਹ ਤੋਂ ਉਹ ਖੁਦਾ ਦੇ ਹਜ਼ੂਰ ਮਸੀਹ ਦੇ ਨੇਕ ਅਮਾਲ ਪੇਸ਼ ਕਰ ਸਕਦਾ ਹੈ, ਜਦਕਿ ਖੁਦਾਵੰਦ ਆਪਣੇ ਬੇਟੇ ਦੀ ਫਰਮਾ ਬਰਦਾਰੀ ਨੂੰ ਗੁਨਾਹਗਾਰਾਂ ਦੇ ਨਾਮ ਜੋੜ ਦਿੰਦਾ ਹੈ। ਇਨਸਾਨ ਦੀ ਨਾਕਾਮੀ ਵਿੱਚ ਯਿਸੂ ਮਸੀਹ ਦੀ ਰਾਸਤਬਾਜ਼ੀ ਨੂੰ ਗਿਣ ਲੈਣਾ ਚਾਹੀਦਾ ਹੈ। ਗੁਨਾਹਗਾਰ ਇਨਸਾਨ ਦੀ ਜ਼ਿੰਦਗੀ ਨੂੰ ਖੁਦਾ ਕਬੂਲ ਤੇ ਮਾਫ਼ ਕਰਕੇ ਰਾਸਤਬਾਜ਼ ਠਹਿਰਾ ਦਿੰਦਾ ਹੈ, ਉਹਨਾਂ ਨਾਲ ਰਾਸਤਬਾਜ਼ਾਂ ਵਰਗਾ ਸਲੂਕ ਕਰਕੇ ਉਹਨਾਂ ਨੂੰ ਆਪਣਾ ਫਰਜ਼ੰਦ ਬਣਾ ਲੈਂਦਾ ਹੈ। ਸੋ ਸਾਥੀਓ, ਇਹ ਗੱਲ ਸੱਚ ਹੈ ਕਿ ਅਸੀਂ ਇਮਾਨ ਨਾਲ ਹੀ ਰਾਸਤਬਾਜ਼ੀ ਪਾਉਣੀ ਆ, ਨਾ ਕਿ ਨੇਕ ਅਮਾਲ ਨਾਲ। ਬਹੁਤ ਸਾਰੇ ਲੋਕ ਇਹ ਖਿਆਲ ਕਰਦੇ ਨੇ ਕਿ ਨੇਕ ਅਮਾਲ ਸਾਨੂੰ ਰਾਸਤਬਾਜ਼ ਬਣਾ ਸਕਦੇ ਨੇ। ਬੇਸ਼ੱਕ ਸਾਥੀਓ, ਨੇਕ ਅਮਾਲ ਜ਼ਰੂਰੀ ਨੇ, ਪਰ ਸਾਥੀਓ, ਸਭ ਤੋਂ ਅਫਜ਼ਲ ਇਮਾਨ ਹੈ, ਉਹ ਇਮਾਨ ਜਿਹੜਾ ਅਸੀਂ ਖੁਦਾ ਤੇ ਰੱਖਦੇ ਹਾਂ। ਖੁਦਾ ਹੀ ਸਾਡੇ ਅਮਾਲ ਨੂੰ ਨੇਕ ਬਣਾਉਂਦਾ ਹੈ। ਅਸੀਂ ਆਪਣੇ ਆਪ ਤੋਂ, ਆਪਣੀ ਤਾਕਤ ਨਾਲ, ਆਪਣੇ ਜ਼ੋਰ ਨਾਲ ਨਾ ਤੇ ਨੇਕ ਬਣ ਸਕਦੇ ਹਾਂ, ਤੇ ਨਾ ਹੀ ਅਸੀਂ ਨੇਕ ਕੰਮਾਂ ਨਾਲ ਰਾਸਤਬਾਜ਼ ਬਣ ਸਕਦੇ ਹਾਂ। ਸੋ ਇਹ ਖੁਦਾ ਦਾ ਫਜ਼ਲ ਹੀ ਹੈ ਜਿਹੜਾ ਕਿ ਸਾਨੂੰ ਨੇਕ ਬਣਾਉਂਦਾ ਹੈ, ਰਾਸਤਬਾਜ਼ ਬਣਾਉਂਦਾ ਹੈ। ਤੇ ਇਮਾਨ ਨਾਲ ਹੀ ਅਸੀਂ ਸਾਥੀਓ ਰਾਸਤਬਾਜ਼ ਠਹਿਰਨੇ ਹਾਂ। ਸਾਥੀਓ, ਗਲਤੀਆ ਦੀ ਕਲੀਸਿਆ ਨੂੰ ਖਤ ਲਿਖਦੇ ਹੋਏ ਅਸੀਂ ਵੇਖਦੇ ਹਾਂ ਕਿ ਪਲੂਸ ਰਸੂਲ ਇਸ ਖਤ ਵਿੱਚ ਮਾਫ਼ੀ, ਆਜ਼ਾਦੀ, ਰੂਹਾਨੀ ਨਿਜਾਤ ਤੇ ਸਿਰਫ ਖੁਦਾ ਦੇ ਬੇਟੇ ਦੀ ਜ਼ਿੰਦਗੀ, ਮੌਤ ਤੇ ਉਹਦੇ ਜੀ ਉੱਠਣ ਦੇ ਵਸੀਲੇ ਤੋਂ ਖੁਦਾ ਦੀ ਬਖਸ਼ਿਸ਼ ਤੇ ਬਾਇਸ ਵੱਡੀ ਨਿਮਤ ਦਾ ਜ਼ਿਕਰ ਸਾਨੂੰ ਇਸ ਖਤ ਵਿੱਚ ਪੜ੍ਹਨ ਨੂੰ ਮਿਲਦਾ ਹੈ। ਸਾਥੀਓ, ਇਸ ਖਤ ਵਿੱਚ ਝੂਠੇ ਉਸਤਾਦਾਂ ਨੂੰ ਝਿੜਕਿਆ ਗਿਆ ਹੈ, ਔਰ ਫਿਰ ਇਸ ਗੱਲ ਦੀ ਹਦਾਇਤ ਕੀਤੀ ਗਈ ਹੈ ਕਿ ਅਸੀਂ ਝੂਠੀ ਤਾਲੀਮ ਨੂੰ ਕਿਸੇ ਵੀ ਤਰ੍ਹਾਂ ਨਾਲ ਕਬੂਲ ਨਾ ਕਰੀਏ। ਸੋ ਸਾਥੀਓ, ਗਲਤੀਆਂ ਦੇ ਖਤ ਵਿੱਚ ਅਸੀਂ ਪਲੂਸ ਰਸੂਲ ਦੀ ਰਸਾਲਤ, ਇਮਾਨ ਤੋਂ ਰਾਸਤਬਾਜ਼ੀ, ਮਸੀਹ ਵਿੱਚ ਆਜ਼ਾਦੀ ਦੇ ਬਾਰੇ ਅਸੀਂ ਪੜ੍ਹਦੇ ਹਾਂ, ਔਰ ਫਿਰ ਅਸੀਂ ਗਲਤੀਆਂ ਦੀ ਕਲੀਸਿਆ, ਔਰ ਫਿਰ ਅਸੀਂ ਗਲਤੀਆਂ ਦੇ ਖਤ ਵਿੱਚ ਗਲਤੀ ਖੁਸ਼ਖਬਰੀ, ਪਲੂਸ ਰਸੂਲ ਦੀ ਪਦਾਈ ਜ਼ਿੰਦਗੀ ਦਾ ਹਾਲ, ਪਲੂਸ ਰਸੂਲ ਦਾ ਯਰੂਸ਼ਲਮ ਵਿੱਚ ਜਾਣਾ, ਅੰਤਾਕਿਆ ਵਿੱਚ ਪਤਰਸ ਤੇ ਬਰਨਾਬਾਸ ਦੀ ਮੁਲਾਕਾਤ, ਰਾਸਤਬਾਜ਼ੀ, ਇਮਾਨ ਤੋਂ ਸ਼ਰੀਅਤ ਦਾ ਕੰਮ, ਇਮਾਨ ਦਾ ਕੰਮ, ਖੁਦਾ ਦੇ ਬੇਟੇ ਦੇ ਬਾਰੇ, ਔਰ ਫਿਰ ਸ਼ਖਸੀ ਅਪੀਲ ਤੇ ਜਿਹੜੇ ਦੋ ਅਹਿਦ ਕੀਤੇ ਗਏ ਉਹਨਾਂ ਦਾ ਜ਼ਿਕਰ ਅਸੀਂ ਪਾਉਂਦੇ ਹਾਂ। ਸੋ ਸਾਥੀਓ, ਜਿਹੜੀ ਮਸੀਹ ਦੀ ਰੋਸ਼ਨੀ ਪਲੂਸ ਰਸੂਲ ਨੂੰ ਹਾਸਿਲ ਸੀ, ਜਿਹੜਾ ਕਲਾਮ ਪਲੂਸ ਰਸੂਲ ਨੂੰ ਖੁਦਾ ਦੇ ਵੱਲੋਂ ਮਿਲਿਆ, ਅਸੀਂ ਵਿਖਨੇ ਕਿ ਪਲੂਸ ਰਸੂਲ ਨੇ ਉਸ ਕਲਾਮ ਨੂੰ, ਮਸੀਹ ਦੀ ਰੋਸ਼ਨੀ ਨੂੰ ਗਲਤੀਆ ਦੀ ਕਲੀਸਿਆ ਦੇ ਸਾਹਮਣੇ ਪੇਸ਼ ਕੀਤਾ। ਸੋ ਪਲੂਸ ਰਸੂਲ ਦੇ ਖਾਤੇ ਦੇ ਜ਼ਰੀਏ ਨਾਲ ਨਾ ਸਿਰਫ ਗਲਤੀਆ ਦੀ ਕਲੀਸਿਆ ਨੇ, ਬਲਕਿ ਸਾਥੀਓ, ਅੱਜ ਅਸੀਂ ਇਸ ਗੱਲ ਨੂੰ ਜਾਣਨ ਵਾਲੇ ਬਣਦੇ ਹਾਂ ਕਿ ਇਮਾਨ ਤੋਂ ਹੀ ਰਾਸਤਬਾਜ਼ੀ ਹੈ, ਇਮਾਨ ਨਾਲ ਹੀ ਅਸੀਂ ਖੁਦਾ ਨੂੰ ਪਸੰਦ ਆਉਂਦੇ ਹਾਂ, ਇਮਾਨ ਨਾਲ ਹੀ ਇਨਸਾਨ ਰਾਸਤਬਾਜ਼ ਠਹਿਰਦਾ ਹੈ। ਸੋ ਇਮਾਨ ਦੇ ਵਸੀਲੇ ਤੋਂ ਖੁਦਾ ਦਾ ਫਜ਼ਲ ਸਾਨੂੰ ਹਾਸਲ ਹੁੰਦਾ ਹੈ। ਸੋ ਇਮਾਨ ਦੇ ਵਸੀਲੇ ਨਾਲ ਹੀ ਅਸੀਂ ਖੁਦਾ ਆਪਣੇ ਖੁਦਾ ਨੂੰ ਕਬੂਲ ਕਰਨੇ ਹਾਂ ਤੇ ਉਹਦੇ ਕਲਾਮ ਤੇ ਅਮਲ ਕਰਕੇ ਉਹਦੇ ਕੋਲੋਂ ਬਰਕਤ ਪਾਉਣ ਵਾਲ ਬਣਨੇ ਹਾਂ। ਸੋ ਸਾਥੀਓ, ਇਹਦੇ ਵਿੱਚ ਕੋਈ ਸ਼ੱਕ ਨਹੀਂ ਪਾਇਆ ਜਾਂਦਾ ਕਿ ਯਿਸੂ ਮਸੀਹ ਵਿੱਚ ਅਸੀਂ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਂਦੇ ਹਾਂ, ਨਿਜਾਤ ਹਾਸਲ ਕਰਨੇ ਹਾਂ ਤੇ ਖੁਦਾ ਦੇ ਨਾਮ ਨੂੰ ਇੱਜ਼ਤ ਜਲਾਲ ਦੇਣ ਵਾਲੇ ਬਣਨੇ ਹਾਂ। ਸੋ ਅਸੀਂ ਯਿਸੂ ਮਸੀਹ ਤੇ ਇਮਾਨ ਲਿਆਈਏ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰੀਏ। ਸਾਥੀਓ, ਇਮਾਨ ਆਪਣੇ ਆਪ ਵਿੱਚ ਸਾਨੂੰ ਰਾਸਤਬਾਜ਼ ਨਹੀਂ ਠਹਿਰਾਂਦਾ। ਈਮਾਨ ਇੱਕ ਵਸੀਲਾ ਹੈ ਜਿਹਦੇ ਨਾਲ ਅਸੀਂ ਯਿਸੂ ਮਸੀਹ ਤੇ ਉਹਦੇ ਕਿਤੇ ਗਏ ਤੇ ਉਹਦੇ ਵਾਅਦਿਆਂ ਨੂੰ ਥਾਮੇ ਰਹਿੰਦੇ ਹਾਂ। ਸੋ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਤੇ ਉਹਦੇ ਨਾਲ ਵਫ਼ਾਦਾਰ ਰਹਿਣ ਨਾਲ ਰਾਸਤਬਾਜ਼ ਠਹਿਰਨੇ ਹਾਂ। ਸੋ ਸਾਥੀਓ, ਆਵਾਜ਼ ਅਸੀਂ ਆਪਣੇ ਆਪ ਨੂੰ ਖੁਦਾਵੰਦ ਯਿਸੂ ਮਸੀਹ ਜਿਹੜਾ ਕਿ ਦੁਨੀਆ ਦਾ ਨਿਜਾਤ ਦਿੰਦਾ ਹੈ ਉਹਦੇ ਸਪੁਰਦ ਕਰੀਏ, ਉਹਦੇ ਤੇ ਈਮਾਨ ਰੱਖੀਏ, ਉਹਦੇ ਕਲਾਮ ਤੇ ਅਮਲ ਕਰੀਏ ਤਾਂ ਕਿ ਸਾਡੇ ਈਮਾਨ ਵਿੱਚ ਲੋਕਾਂ ਨੂੰ ਮਸੀਹ ਯਿਸੂ ਨਜ਼ਰ ਆਏ, ਸਾਡੇ ਕਰਦਾਰ ਵਿੱਚ, ਸਾਡੇ ਚਾਲ ਚਲਨ ਵਿੱਚ ਇਸ ਮਸੀਹ ਦਾ ਜਲਾਲ ਪਾਇਆ ਜਾਏ, ਤਾਂ ਕਿ ਲੋਕ ਸਾਨੂੰ ਵੇਖਦੇ ਹੋਇਆਂ ਖੁਦਾ ਦੇ ਨਾਮ ਦੀ ਤਾਜ਼ੀਮ ਕਰਨ, ਖੁਦਾ ਦੇ ਕੋਲ ਆਉਣ ਤੇ ਖੁਦਾਵੰਦ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਪਾਉਂਦੇ ਹੋਇਆਂ ਮੁਫ਼ਤ ਨਿਜਾਤ ਹਾਸਲ ਕਰਨ। ਆਓ ਸਾਥੀਓ, ਅਸੀਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰੀਏ ਉਹਦੇ ਇਸ ਕਲਾਮ ਦੇ ਲਈ ਜਿਹੜਾ ਕਿ ਸਾਡੇ ਸਾਹਮਣੇ ਕੋਈ ਵੱਡਾ ਮੁਤਾਲਬਾ ਨਹੀਂ ਕਰਦਾ, ਬਲਕਿ ਖੁਦਾ ਦੇ ਕਲਾਮ ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਰਾਹ ਦੇ ਲਈ ਰੋਸ਼ਨੀ ਹੈ, ਸਾਡੀ ਰਹਿਨਮਾਈ ਕਰਦਾ ਹੈ, ਸਾਨੂੰ ਦੱਸਦਾ ਹੈ ਕਿ ਅਸੀਂ ਸਿਰਫ਼ ਤੇ ਸਿਰਫ਼ ਯਿਸੂ ਮਸੀਹ ਤੇ ਮਾਨ ਲਿਆਈਏ, ਉਹਦੇ ਨਾਲ ਵਫ਼ਾਦਾਰ ਰਹੀਏ ਤਾਂ ਕਿ ਅਸੀਂ ਖੁਦਾ ਆਪਣੇ ਖੁਦਾ ਦੇ ਹਜ਼ੂਰ ਰਾਸਤਬਾਜ਼ ਠਹਿਰੀਏ ਤੇ ਉਹਦੇ ਕੋਲੋਂ ਆਪਣੇ ਲਈ ਤੇ ਦੂਜਿਆਂ ਦੇ ਲਈ ਬਰਕਤ ਪਾਉਣ ਵਾਲ ਬਣੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ਼ ਕਰਨੇ ਆ, ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਅੱਜ ਅਸਾਂ ਇਸ ਗੱਲ ਨੂੰ ਜਾਣੀਏ ਕਿ ਰਾਸਤਬਾਜ਼ ਈਮਾਨ ਨਾਲ ਹੀ ਜ਼ਿੰਦਾ ਰਹੇਗਾ, ਈਮਾਨ ਨਾਲ ਹੀ ਐ ਖੁਦਾ ਅਸੀਂ ਤੈਨੂੰ ਪਸੰਦ ਆਉਂਦੇ ਹਾਂ। ਐ ਖੁਦਾ ਬਾਪ, ਅਸੀਂ ਤੇਰੇ ਬੇਟੇ ਯਿਸੂ ਮਸੀਹ ਤੇ ਮੰਨ ਲਿਆਨੇ ਆ ਤੇ ਵਾਅਦਾ ਕਰਦੇ ਹਾਂ ਕਿ ਅਸੀਂ ਜਾਨ ਦੇਣ ਤੱਕ ਤੇਰੇ ਨਾਲ ਵਫ਼ਾਦਾਰ ਰਹਾਂਗੇ ਤਾਂ ਕਿ ਤੇਰਾ ਜਲਾਲ ਸਾਡੇ ਜ਼ਿੰਦਗੀ ਤੋਂ ਜ਼ਾਹਿਰ ਹੋਏ ਤੇ ਅਸੀਂ ਤੇਰੇ ਕੋਲੋਂ ਬਰਕਤ ਤੇ ਬਰਕਤ ਪਾ ਸਕੀਏ। ਐ ਖੁਦਾ, ਸਾਨੂੰ ਇਸ ਦੁਨੀਆਂ ਵਿੱਚ ਇਮਾਨਦਾਰੀ ਦੀ ਜ਼ਿੰਦਗੀ ਗੁਜ਼ਾਰਨ ਦੀ ਤੋਫੀਕ ਦੇ, ਸਾਡੇ ਤੇ ਆਪਣਾ ਫਜ਼ਲ ਕਰ, ਸਾਨੂੰ ਰਾਸਤਬਾਜ਼ ਬਣਾ ਤਾਂ ਕਿ ਤੂੰ ਹੀ ਸਾਡੀਆਂ ਜ਼ਿੰਦਗੀਆਂ ਤੋਂ ਜਾਣਨ ਤੇ ਪਹਿਚਾਣਾ ਜਾਏ। ਇਸ ਕਲਾਮ ਦੇ ਵਿਸਲੇ ਨਾਲ ਤੂੰ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-9962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-9962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।